ਸਵਾਦ ਇਹ ਅੱਖਾਂ ਦਾ ਦੇਖਣਾ, ਇਹ ਕੰਨਾਂ ਦੀ ਸਵਾਦ, ਇਹ ਦੂਜੇ ਸਵਾਦ, ਇਹ ਤੀਜੇ ਸਵਾਦ ਖਾਣੀ, ਕਿੰਨੇ ਕੁ ਸਾਨੂੰ ਸਵਾਦ ਪਾਏ ਹੋਏ ਦੁਨੀਆਂ ਦੇ। ਇਸ ਕਰਕੇ ਜਦੋਂ ਅਸੀਂ ਸਵਾਦੂ ਬਣ ਗਏ ਤਾਂ ਸਾਧੂ ਕਿਵੇਂ ਬਣੀਏ? ਜਦ ਸਵਾਦ ਤਿਆਗ ਦੇਵਾਂਗੇ ਤਾਂ ਤੁਹਾਡੀ ਪ੍ਰਾਪਤੀ ਹੋ ਜਾਏਗੀ। ਨਾਲੇ ਤੁਸੀਂ ਵੀ ਤਾਂ ਥੋੜਾ ਜਿਹਾ ਕਿਰਪਾ ਕਰੋ ਨਾ, ਰਾਹ ਤਾਂ ਦਿਓ। ਜਿਵੇਂ ਸਿਮਰਨ ਕਰਨ ਬਹਿਣਾ ਨੀਂਦ ਆਉਣ ਲੱਗ ਜਾਂਦੀ, ਸਿਮਰਨ ਕਰਨ ਬਹਿਣਾ ਮੈਨੂੰ ਗੱਲਾਂ ਯਾਦ ਆਉਣਾ। ਜੇ ਤੁਹਾਡੀ ਕਿਰਪਾ ਹੋ ਜੇ, ਸੁਰੱਖਿਆ ਲਾਂਘਾ ਮਿਲ ਜੇ ਮੈਨੂੰ, ਮੈਂ ਉੱਥੇ ਤੁਹਾਡੇ ਚਰਨਾਂ ਚ ਪਹੁੰਚ ਜਾਵਾਂ। ਇਉਂ ਵੀ ਬੇਨਤੀ ਹੈ ਕਰੋ ਵੀ ਰਾਹ ਤਾਂ ਦੇ ਦਿਓ, ਰਾਹ ਦਵੋਗੇ ਤਾਂਹੀਓ ਆਊਂਗਾ। ਜੇ ਤੁਸੀਂ ਮੈਨੂੰ ਫਸਾਈ ਰੱਖਿਆ ਦੁਨੀਆਂ ਦੇ ਕੰਮਾਂ ਕਾਰਾਂ ਚ, ਧੰਦਿਆਂ ਚ, ਇਹ ਔਗੁਣਾਂ ਵਿੱਚ, ਫਿਰ ਮੈਂ ਆਊਂਗਾ ਕਿਵੇਂ? ਤੁਸੀਂ ਖੁਦ ਹੀ ਰਾਹ ਬਣਾਉਣ ਵਾਲੇ ਹੋ। ਨਿਮਾਣੀ ਨਿਤਾਣੀ ਹਰ ਬਿਨ ਕਿਉਂ ਪਾਵੈ ਸੁੱਖ ਮਹਿਲੀ। ਉਹ ਮਹਿਲਾਂ ਵਾਲਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਜਗਿਆਸੂ, ਉਸ ਦੀ ਪ੍ਰਾਪਤੀ ਕਿਵੇਂ ਕਰੇ ਮਹਿਲੀ? ਜਗਿਆਸੂ ਉਸ ਸੁੱਖ ਨੂੰ ਕਿਵੇਂ ਪਾਵੇ? ਕਿਉਂਕਿ ਨਿਮਾਣੀ ਨਿਤਾਣੀ ਹਰ ਬਿਨ, ਹਰੀ ਤੋਂ ਬਿਨਾਂ ਇਹ ਜੀਵ ਰੂਪ ਇਸਤਰੀ ਨਿਮਾਣੀ ਹੈ, ਨਿਤਾਣੀ ਹੈ। ਕੋਈ ਮਾਣ ਨਹੀਂ, ਕੋਈ ਆਦਰ ਨਹੀਂ, ਕੋਈ ਜ਼ੋਰ ਨਹੀਂ, ਕੁਛ ਨਹੀਂ। ਮਹਾਰਾਜ ਕਹਿੰਦੇ ਜੇ ਤੂੰ ਮੇਰੇ ਤੱਕ ਆਉਣਾ ਹੈ ਤੈਨੂੰ ਮੈਂ ਰਾਹ ਦੱਸ ਦਿੰਦਾ, ਰਸਤਾ ਮੇਥੋਂ ਪੁੱਛ ਲੈ ਤੇ ਰਸਤਾ ਮੈਂ ਤੇਰਾ ਖੋਲ ਵੀ ਦਿੰਦਾ, ਤੇ ਤੂੰ ਇੱਕ ਗੱਲ ਕਰ ਲੈ ਜੇ ਤੂੰ ਮੰਨ ਸਕਦਾ ਤਾਂ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲ ਲਈ। ਕਹਿੰਦੇ ਜੇ ਕਰਮ ਬਖਸ਼ਿਸ਼ ਮਿਲ ਜਾਵੇ ਉਹਦੀ ਤੇ ਗੁਣ ਗਹਿਲੀ, ਗਹਿਲੀ ਹੁੰਦਾ ਗ੍ਰਹਿਣ ਨਾ ਪਕੜਨਾ, ਗ੍ਰਹਿਣ ਕਰਨਾ, ਗੁਣਾਂ ਨੂੰ ਗ੍ਰਹਿਣ ਕਰਨ ਲੱਗ ਜਾ, ਤੇ ਔਗਣ ਮੇਰਾ ਵੀਰ ਛੱਡ ਦੇ, ਛੱਡ ਦੇ। ਔਗਣ ਪਹਿਲਾਂ ਹੀ ਸਵਾਦ ਲੱਗਦੇ ਨੇ, ਔਗਣ ਬਾਅਦ ਦੇ ਵਿੱਚ ਜੰਜੀਰਾਂ ਬਣ ਜਾਂਦੀਆਂ ਨੇ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਉਹ ਕਹਿੰਦੇ ਗੁਣ ਜਿਹੜੇ ਨੇ ਉਹ ਗ੍ਰਹਿਣ ਕਰ, ਮੈਂ ਤਾਂ ਗੁਣ ਵਾਲਿਆਂ ਨੂੰ ਚੰਗਾ ਸਮਝਦਾ ਤੇ ਤੇਰੇ ਅੰਦਰ ਔਗਣ ਇੰਨੇ ਨੇ, ਹੁਣ ਮੈਂ ਝਾਕਾਂ ਕਿਵੇਂ ਤੇਰੇ ਵੱਲ? ਇਹ ਔਗਣ, ਇਹ ਸਵਾਦ, ਇਹ ਸਾਰਾ ਕੁਝ ਛੱਡ ਦੇ। ਇਹ ਠੀਕ ਆ ਕਿ ਤੈਨੂੰ ਬੜੀ ਝੂਠ ਬੋਲ ਕੇ ਪੈਸੇ ਇਕੱਠੇ ਹੋ ਜਾਂਦੇ ਨੇ, ਹੇਰਾ ਫੇਰੀਆਂ ਕਰਕੇ ਬੜਾ ਕੁਝ ਬਣ ਜਾਂਦਾ, ਫਿਰ ਮੈਂ ਨੀ ਤੈਨੂੰ ਮਿਲਣਾ। ਇੱਕ ਗੱਲ ਕਰ ਲਾ ਵੀ ਤੂੰ ਦੋ ਰੋਟੀਆਂ ਤੈਨੂੰ ਮੈਂ ਦੇਈ ਜਾਊਂਗਾ ਦਾਲ ਨਾਲ, ਬਸ ਠੰਡਾ ਪਾਣੀ ਪੀ, ਰੁੱਖੀ ਮਿੱਸੀ ਖਾ ਤੇ ਵਾਹਿਗੁਰੂ ਵਾਹਿਗੁਰੂ ਆਖ। ਜੇ ਤੂੰ ਕਹੇ ਮੈਂ ਸਵਾਦ ਲੈਣੇ ਨੇ ਦੁਨੀਆਂ ਦੇ ਤੇ ਮੈਂ ਝੂਠ ਵੀ ਬੋਲਣਾ ਤੇ ਮੈਂ ਸਾਰੇ ਤਰ੍ਹਾਂ ਦੇ ਪੁੱਠੇ ਕੰਮ ਵੀ ਕਰਨੇ ਨੇ, ਮੈਂ ਕੁਰੇਤਾਂ ਵੀ ਕਰਨੀਆਂ ਨੇ ਤੇ ਫਿਰ ਮੈਂ ਰੱਬ ਨੂੰ ਮਿਲ ਲਵਾਂ, ਕਹਿੰਦੇ ਫਿਰ ਭਰਾ ਤੂੰ ਆ ਤੇਰਾ ਰਾਹ ਪਰੇ ਨੂੰ ਮੇਰਾ ਇੱਧਰ ਨੂੰ, ਇਹ ਤੂੰ ਦੇਖ ਲੈ ਫਿਰ। ਇਸ ਕਰਕੇ ਜੇ ਤਾਂ ਮਿਲਣਾ ਆਪਾਂ ਸੱਚਮੁੱਚ ਪਰਮਾਤਮਾ ਨੂੰ ਤਾਂ ਆਪਾਂ ਨੂੰ ਗੁਣ ਗ੍ਰਹਿਣ ਕਰਨੇ ਪੈਣੇ, ਆਪਾਂ ਨੂੰ ਦਇਆ ਗ੍ਰਹਿਣ ਕਰਨੀ ਪੈਣੀ ਹੈ, ਸੰਤੋਖ ਗ੍ਰਹਿਣ ਕਰਨਾ ਪੈਣਾ, ਮਿੱਠਾ ਬੋਲਣਾ, ਧੀਰਜ ਰੱਖਣਾ, ਜਤ ਰੱਖਣਾ, ਸਤ ਰੱਖਣਾ, ਸੰਤੋਖ ਰੱਖਣਾ। ਜੇ ਇੰਨੇ ਗੁਣ, ਉਹ ਕਹਿੰਦੇ ਜੇ ਤੇਰੇ ਚ ਇੱਕ ਗੁਣ ਵੀ ਆ ਗਿਆ ਮੈਂ ਤਾਂ ਵੀ ਆ ਜਾਉ ਤੇਰੇ ਕੋਲ, ਕਹਿੰਦੇ ਤੇਰੇ ਚ ਇੱਕ ਵੀ ਗੁਣ ਨਹੀਂ ਹੈ ਚੰਗਾ। ਸੰਤੋਖੀ ਤੂੰ ਨੀ, ਜਤੀ ਤੂੰ ਨੀ, ਸਤੀ ਤੂੰ ਨੀ, ਦਿਆਲੂ ਤੂੰ ਨੀ, ਤੇਰੇ ਅੰਦਰ ਹੈ ਕੀ? ਔਗਣ ਤਾਂ ਸਾਰੇ ਭਰੇ ਪਏ ਨੇ, ਮੈਂ ਕੋਈ ਇੱਕ ਰਸਤਾ ਤਾਂ ਦੇ ਦੇ ਮੈਨੂੰ। ਚੱਲ ਮੈਂ ਇੱਕ ਰਸਤਾ ਲੈ ਲਾ ਵੀ ਚੱਲ ਬਈ ਬੰਦਾ ਸੰਤੋਖੀ ਹੈ। ਚੁਣਕ ਰਿਸ਼ੀ ਕੋਲ ਮੈਂ ਤਾਂ ਗਿਆ ਸੀ, ਕਹਿੰਦੇ ਬੜਾ ਸੰਤੋਖੀ ਸੀ, ਕੋਈ ਦਇਆ ਕਰਕੇ ਤਰ ਗਿਆ, ਕੋਈ ਸੰਤੋਖ ਕਰਕੇ ਤਰ ਗਿਆ, ਕੋਈ ਜਤ ਕਰਕੇ ਤਰ ਗਿਆ, ਤੇਰੇ ਅੰਦਰ ਤਾਂ ਕੋਈ ਗੁਣ ਹੀ ਨਹੀਂ ਹੈ। ਇਸ ਕਰਕੇ ਤੂੰ ਗੁਣ, ਸ਼ੁਭ ਗੁਣਾਂ ਨੂੰ ਗ੍ਰਹਿਣ ਕਰ, ਨਾਮ ਜਪ। ਤਾਂ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਨਾਨਕ ਜੇਠ ਜਾਣੈ ਤਿਸ ਜੈਸੀ, ਜੇਠ ਦੇ ਮਹੀਨੇ ਦੁਆਰਾ ਕਹਿੰਦੇ ਫਿਰ ਤਿਸ ਜੈਸੀ ਹੀ ਜਾਣੀ ਜਾਏਗੀ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਫਿਰ ਉਹ ਵਾਹਿਗੁਰੂ ਵਰਗੀ ਜਾਣੀ ਜਾਏਗੀ। ਜੇ ਤੂੰ ਗੁਣ ਗ੍ਰਹਿਣ ਕਰ ਲਵੇਂ, ਰੱਬ ਦੇ ਪਿਆਰਿਆਂ ਵਿੱਚ ਉਹੀ ਗੁਣ ਹੁੰਦੇ ਨੇ ਜਿਹੜੇ ਵਾਹਿਗੁਰੂ ਦੇ ਵਿੱਚ ਹੁੰਦੇ ਨੇ, ਬਿਲਕੁਲ ਵਾਹਿਗੁਰੂ ਵਰਗਾ ਬਣ ਜਾ। ਜਿਹੜੇ ਗੁਣ ਉਹਦੇ ਵਿੱਚ ਨੇ ਉਹ ਤੇਰੇ ਚ ਹੋਣੇ ਚਾਹੀਦੇ, ਜਿਹੜੇ ਗੁਣ ਸਤਿਗੁਰੂ ਵਿੱਚ ਨੇ ਉਹ ਤੇਰੇ ਚ ਹੋਣੇ ਚਾਹੀਦੇ ਨੇ, ਇੱਕ ਬ੍ਰਹਮ ਗਿਆਨੀ ਵਿੱਚ ਜਿਹੜੇ ਗੁਣ ਨੇ ਉਹ ਵੀ ਤੇਰੇ ਚ ਹੋਣੇ ਚਾਹੀਦੇ ਨੇ, ਫਿਰ ਦੇਖ ਫਿਰ ਤੈਨੂੰ ਪ੍ਰਾਪਤੀ ਹੋਵੇਗੀ। ਜਦ ਤੂੰ ਤੇ ਹਲੇ ਇੱਥੋਂ ਹੀ ਨਿਕਲਿਆ ਬਗਾਨੇ ਰੂਪ ਦੇਖਣ ਚੋਂ, ਚੋਰੀ ਕਰਨ ਚੋਂ, ਪੈਸੇ ਦੇਖਣ ਚੋਂ, ਉਹ ਨਿੰਦਾ ਕਰ ਲਈ, ਉਹਦੀ ਚੁਗਲੀ ਕਰ ਲਈ, ਉਹਦੀ ਈਰਖਾ ਕਰ ਲਈ, ਕਹਿੰਦੇ ਫਿਰ ਤੇਰੇ ਨਾਲ ਮੇਰੀ ਕੀ ਸਾਂਝ ਹੈ? ਜਦ ਤੂੰ ਬਿਲਕੁਲ ਸੰਤ ਰੂਪ ਹੋ ਜਾਏਗਾ, ਸਾਧੂ ਰੂਪ ਹੋ ਜਾਏਗਾ, ਔਗਣਾਂ ਦਾ ਤਿਆਗ ਕਰ ਦੇਗਾ, ਮੈਂ ਤਾਂ ਕੋਲ ਹੀ ਹਾਂ, ਮੈਨੂੰ ਤਾਂ ਸਕਿੰਟ ਤੋਂ ਪਹਿਲਾਂ ਹੀ ਤੇਰੀ ਪ੍ਰਾਪਤੀ, फिर यह कहने एक सकिंट भी नहीं लगना पर्दा हटन नू जदों कोई शुभ गुण आ जान। महाराज मैं किवें करां जी, मैनूं तां कोई सोचदा ही नहीं है, मैं इन्ने औगुण किवें कटां, अपने गुण प्राप्त किवें करां। कहने चंगा फिर सारे काम छड्ड दे, सौ काम छड्ड दे ते एक काम कर लै, सारे गुण तेरे अंदर अपने आप आ जाणगे। चंगा महाराज मैं थोड़े ते छड्डिया सारा कुछ, मैं कुछ नहीं कर सकता। कहने बाबा मूर्ख हां ना मैं बल जाओ, मैं नाव तो बलिहार जाना। कहने चंगा फिर इओं कर, तू मेरी आस रख के आख वाहे गुरु वाहे गुरु। वाहे गुरु वाहे गुरु। हाड़ का महीना कल जेठ तिहाड़ का उपदेश प्राप्त होया है धन गुरु नानक देव जी। सो आओ सतगुरु महाराज जी हुण बख्शिश करदे ने सावन। वाहेगुरु साहिब जी सावन सरस मना घन वरस है रुत आए। जदों ये रुत आ जांदी है सावन दी, तां सावन दे महीने दे विच घन जिहड़ा बदल है वह बहुत ज्यादा वरसदा है। ते उदों जिहड़ा जिग्यासु रूप इस्त्री है परमात्मा की प्राप्ति वाली, ਉਹਦਾ ਜਿਹੜਾ ਮਨ ਹੈ ਉਹ ਸਾ ਰਸ ਹੋ ਜਾਂਦਾ ਹੈ, ਸਹਿਤ ਰਸ ਦੇ। ਸਾਵਣ ਸਰਸ ਮਨਾ ਘਣ ਵਰਸ ਹੈ ਰੁੱਤ ਆਏ। ਜਦੋਂ ਗੁਰੂ ਰੂਪੀ ਬੱਦਲ ਝੁਕ ਝੁਕ ਕੇ ਦਿਆਲ ਹੋ ਕੇ ਬਰਸਾਤ ਕਰਦਾ ਉਪਦੇਸ਼ ਦੀ, ਉਦੋਂ ਜਿਹੜਾ ਜਗਿਆਸੂ ਦਾ ਮਨ ਹੈ ਉਹ ਸਹਿਤ ਰਸ ਦੇ ਹੋ ਜਾਂਦਾ ਹੈ। ਇਹ ਜਿਹੜਾ ਸਾਰਾ ਉਪਦੇਸ਼ ਹੈ ਕਿਸੇ ਨੂੰ ਮਿਲਦਾ ਨਹੀਂ ਛੇਤੀ। ਜੇ ਆਪਾਂ ਕਹੀਏ ਵੀ ਅਸੀਂ ਕਥਾ ਸੁਣਦੇ ਹਾਂ, ਪਤਾ ਨਹੀਂ ਸਾਰੀ ਦੁਨੀਆ ਹੀ ਸੁਣਦੀ ਹੋਣੀ ਹੈ, ਸਾਰੀ ਦੁਨੀਆ ਨੂੰ ਕਥਾ ਨਹੀਂ ਮਿਲਦੀ। ਫਿਰ ਪਿੰਡਾਂ ਵਾਲੇ ਵਿਚਾਰੇ ਕਿੱਥੇ ਸੁਣਦੇ ਨੇ, ਫਿਰ ਕਈ ਸ਼ਹਿਰਾਂ 'ਚ ਨਹੀਂ ਹੁੰਦੀ ਕਥਾ, ਫਿਰ ਹੋਰਨਾਂ ਥਾਵਾਂ 'ਤੇ ਨਹੀਂ ਹੁੰਦੀ ਕਥਾ। ਇਹ ਤਾਂ ਕਥਾ ਅਤੇ ਕੀਰਤਨ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ, ਜਿਨ੍ਹਾਂ ਉੱਤੇ ਬੜੀ ਕਿਰਪਾ ਕਰਦੇ ਨੇ ਉਹਨਾਂ ਨੂੰ ਕਥਾ ਦੀ ਪ੍ਰਾਪਤੀ ਹੁੰਦੀ। ਹੁਣ ਇਹ ਕਥਾ ਹੀ ਤਾਂ ਉਹਨਾਂ ਦਾ ਉਪਦੇਸ਼ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਜਦੋਂ ਸਤਿਗੁਰੂ ਜੀ ਝੁਕ ਝੁਕ ਕੇ, ਝੁਕਣ ਦਾ ਅਰਥ ਹੈ ਦਿਆਲ ਹੋ ਕੇ, ਜਦੋਂ ਉਪਦੇਸ਼ ਦੀ ਵਰਖਾ ਕਰਦੇ ਨੇ, ਸਾਨੂੰ ਸ਼ਬਦ ਦੀ ਵਿਚਾਰ ਬਖਸ਼ਿਸ਼ ਕਰਦੇ ਨੇ, ਤਾਂ ਸਾਡਾ ਮਨ ਖਿੜ ਜਾਂਦਾ, ਸਰਸ ਖਿੜਨਾ। ਸੋ ਇਹ ਸਿਰਸਾ, ਸਿਰਸਾ ਤਾਂ ਇੱਕ ਸ਼ਹਿਰ ਹੈ, ਇਹ ਸਰਸਾ ਵੀ ਅੱਖਰ ਆਉਂਦਾ ਹੈ ਸਹਿਤ ਰਸ ਦੇ ਖਿੜਨਾ ਤੇ ਸਰਸ। ਸਹਿਤ ਰਸ ਦੇ ਸਾਡਾ ਮਨ ਖੜਾਵਟ ਸਹਿਤ ਹੋ ਗਿਆ ਹੈ। ਮੈਂ ਮਨ ਤਨ ਸਹੁ ਭਾਵ ਹੈ, ਮੇਰੇ ਮਨ ਅਤੇ ਤਨ ਦੇ ਵਿੱਚ ਮੇਰਾ ਸਹੁ ਪਤੀ ਮਾਲਕ ਮੈਨੂੰ ਬੜਾ ਚੰਗਾ ਲੱਗਦਾ ਹੈ, ਮੈਨੂੰ ਬੜਾ ਭਾਉਂਦਾ ਹੈ। ਪਰ ਫਿਰ ਪ੍ਰਦੇਸ ਸਦਾਏ ਮੇਰੇ, ਪਰ ਫਿਰ ਪਤੀ ਜੀ ਤਾਂ ਪ੍ਰਦੇਸ ਨੂੰ ਚਲੇ ਗਏ ਨੇ। ਚੰਗੇ ਤਾਂ ਮੈਨੂੰ ਬਹੁਤ ਲੱਗਦੇ ਨੇ, ਉਹ ਮੈਨੂੰ ਛੱਡ ਗਏ। ਕਿਉਂ ਛੱਡ ਗਏ ਨੇ? ਤੇਰੇ ਚ ਕੋਈ ਔਗਣ ਹੋਵੇਗਾ? ਮਹਾਰਾਜ ਕਹਿੰਦੇ ਜਗਿਆਸੂ ਚ ਔਗਣ ਹੁੰਦਾ ਤਾਂ ਫਿਰ ਛੱਡ ਜਾਂਦਾ। ਜਦੋਂ ਜਗਿਆਸੂ ਆਪਣੇ ਚ ਔਗਣ ਪੈਦਾ ਕਰ ਲੈਂਦਾ ਆਪੇ ਹੀ ਮੂਹਰੋਂ ਬੋਲਣ ਲੱਗ ਜਾਂਦਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ, ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ। ਇਹ ਜਗਿਆਸੂ ਜਿਹੜਾ ਹੈ ਜਦੋਂ ਬੋਲਣ ਲੱਗ ਜੇ, ਟੂਟ ਪ੍ਰੀਤ ਗਈ ਬੁਰ ਬੋਲ, ਇਹ ਗੁਰੂ ਨਾਨਕ ਦੇਵ ਜੀ ਦੱਖਣੀ ਓਂਕਾਰ ਚ ਆਪਾਂ ਨੂੰ ਕਿਹਾ ਸੀ ਕਿ ਬੁਰੇ ਬੋਲਾਂ ਬੋਲਣ ਕਰਕੇ ਹੀ ਪ੍ਰੀਤੀ ਟੁੱਟ ਜਾਂਦੀ ਹੈ। ਪਿਰ ਜੀ ਤਾਂ ਕਿਤੇ ਗਏ ਨਹੀਂ, ਪਿਰ ਜੀ ਤਾਂ ਇੱਥੇ ਹੀ ਨੇ, ਪਰ ਮੈਨੂੰ ਹੀ ਇਉਂ ਪ੍ਰਤੀਤ ਹੁੰਦਾ ਮੈਨੂੰ ਉਹ ਛੱਡ ਗਏ ਨੇ, ਉਹ ਮੇਰੇ ਵੱਲ ਦੇਖਦੇ ਤੱਕ ਨਹੀਂ, ਬੈਠੇ ਤਾਂ ਮੇਰੇ ਕੋਲ ਹੀ ਨੇ। ਜੇ ਪਤੀ ਨਾਰਾਜ਼ ਹੋ ਗਿਆ, ਹਾਂ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਮਾਤਾ ਲੋਹੀ ਨਾਲ ਕਬੀਰ ਜੀ ਰੁੱਸ ਗਏ, ਨਾਰਾਜ਼ ਹੋ ਗਏ, ਬੜਾ ਅੱਗੇ ਹੋ ਮਨਾਉਂਦੀ ਹੈ, ਮੰਨਦੇ ਨਹੀਂ। ਮਨ ਤੜਫਦਾ ਹੈ ਕਿਉਂਕਿ ਮੈਂ ਤਾਂ ਆਪ ਜੀ ਤੋਂ ਬਿਨਾਂ ਕਦੇ ਆਗਿਆ ਤੋਂ ਬਿਨਾਂ ਕੋਈ ਕਰਮ ਨਹੀਂ ਕੀਤਾ। ਕਹਿੰਦੇ ਤਿੰਨ ਵਾਰੀ ਰਾਮ ਕਿਉਂ ਕਹਾਇਆ? ਇੱਕ ਵਾਰ ਰਾਮ ਕਹਿਣਾ ਬੜਾ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਪਤੀ ਗਿਆ ਤਾਂ ਕਿਤੇ ਵੀ ਨਹੀਂ, ਪਰ ਸਾਡੇ ਬੁਰੇ ਬੋਲ ਬੋਲਣ ਕਰਕੇ, ਸਾਡੇ ਔਗੁਣਾ ਕਰਕੇ ਨਾ ਅਕਾਲ ਪੁਰਖ ਵਾਹਿਗੁਰੂ ਸਾਨੂੰ ਓ ਪ੍ਰਤੀਤ ਹੋਣ ਲੱਗ ਪਏ। ਫਿਰ ਪ੍ਰਦੇਸ਼ ਸਦਾਏ ਕਿਵੇਂ? ਕਹਿੰਦੇ ਮਨ ਦੇ ਅੰਦਰ ਸਾਡੇ ਐਸੀ ਚੀਜ਼ ਪੈਦਾ ਕਰ ਦਿੱਤੀ ਮਾਇਆ ਦੇ ਪ੍ਰਭਾਵ ਕਰਕੇ ਸਾਨੂੰ ਪ੍ਰਤੀਤ ਹੋਣ ਲੱਗ ਪਿਆ। ਫਿਰ ਘਰ ਨਹੀਂ ਆਵੈ ਮਰੀਐ ਹਾਵੈ। ਹੁਣ ਜਦੋਂ ਫਿਰ ਪਤੀ ਵਾਹਿਗੁਰੂ ਸਾਡੇ ਹਿਰਦੇ ਰੂਪੀ ਘਰ ਵਿਚ ਨਹੀਂ ਆਉਂਦੇ ਤਾਂ ਹੌਂਕੇ ਲੈ ਲੈ ਮਰਦੇ ਆ। ਬੜੇ ਹੌਂਕੇ ਆਉਂਦੇ ਨੇ ਕਿ ਵਾਹਿਗੁਰੂ ਸਾਨੂੰ ਦਰਸ਼ਨ ਕਿਉਂ ਨਹੀਂ ਦਿੰਦੇ? ਹੈਗੇ ਕੋਲੇ ਹੀ ਨੇ, ਹੈਗੇ ਸਾਡੇ ਅੰਦਰ ਹੀ ਨੇ, ਦਰਸ਼ਨ ਉਹ ਦਿੰਦੇ ਨਹੀਂ ਹਨ। ਦਾਮਨ ਚਮਕ ਡਰਾਏ, ਇਹ ਜਿਹੜੀ ਦਾਮਨ ਹੈ ਨਾ ਬਿਜਲੀ, ਬਰਸਾਤ ਦੇ ਦਿਨਾਂ ਚ ਚਮਕ ਚਮਕ ਕੇ ਡਰਾਉਂਦੀ ਹੈ, ਕਿਉਂਕਿ ਪਤੀ ਪ੍ਰਦੇਸ ਗਏ ਨੇ। ਇਧਰ ਬਿਜਲੀ ਕਿਹੜੀ ਹੈ ਜਗਿਆਸੂ ਦੀ? ਜਦੋਂ ਫਿਰ ਘਰੇ ਨਹੀਂ ਹੈ ਪਤੀ ਅਕਾਲ ਪੁਰਖ ਵਾਹਿਗੁਰੂ ਜੀਵ ਰੂਪ ਇਸਤਰੀ ਆਪਣੇ ਘਰ ਕੱਲੀ ਆ, ਤਾਂ ਉਹਨੂੰ ਜਿਹੜੀ ਦਾਮਨ ਬਿਜਲੀ ਹੈ ਨਾ ਚਮਕ ਚਮਕ ਕੇ ਡਰਾਉਂਦੀ, ਕਿਹੜੀ? ਮਾਇਆ। ਮਾਇਆ ਦੀ ਚਮਕ ਦਮਕ ਇਹਨੂੰ ਡਰਾਉਣ ਲੱਗ ਜਾਂਦੀ ਹੈ। ਬੜੀ ਚਮਕ ਦਮਕ ਹੈ ਮਾਇਆ ਦੇ ਅੰਦਰ, ਜੀਵ ਦਾ ਮਨ ਖਿਲ ਖਿਲ ਜਾਂਦਾ, ਦੇਖ ਕੇ ਖੁਸ਼ ਹੋ ਜਾਂਦਾ, ਡਰਦਾ ਵੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਦੀ ਚਮਕ ਬਹੁਤ ਭੈੜੀ ਹੈ। ਹਲੇ ਬੱਦਲਾਂ ਦੀ ਬਿਜਲੀ ਦੀ ਚਮਕ ਅੱਖਾਂ ਚ ਪੈ ਜੇ ਘੜੀ ਬਾਅਦ ਅੱਖਾਂ ਖੁੱਲ ਤਾਂ ਜਾਂਦੀਆਂ ਨੇ, ਪਰ ਕਹਿੰਦੇ ਜਦੋਂ ਮਾਇਆ ਦੀ ਚਮਕ ਪੈਂਦੀ ਹੈ ਤਾਂ ਅੱਖਾਂ ਖੁੱਲਦੀਆਂ ਹੀ ਨਹੀਂ ਹਨ। ਇਸ ਕਰਕੇ ਮੈਨੂੰ ਬਹੁਤ ਡਰ ਲੱਗਦਾ ਮਾਇਆ ਤੋਂ। ਸੇਜ ਅਕੇਲੀ ਖਰੀ ਦੁਹੇਲੀ, ਮਰਨ ਭਇਆ ਦੁੱਖ ਮਾਏ। ਹੇ ਮੇਰੇ ਮਾਤਾ ਪਿਤਾ ਰੂਪ ਸਾਧ ਜਨੋ, ਸਾਧ ਸੰਗਤ ਜੀ, ਕਹਿੰਦੇ ਮੇਰਾ ਤਾਂ ਮਨੋਂ ਮੌਤ ਹੀ ਹੋ ਗਈ, ਕਿਉਂਕਿ ਮੇਰੇ ਹਿਰਦੇ ਦੀ ਸੇਜਾ ਇਕੱਲੀ ਹੈ, ਮੈਂ ਬਹੁਤ ਹੀ ਦੁਖੀ ਹਾਂ। ਜਦ ਤੱਕ ਪਿਰ ਦਾ ਸੰਗ ਨਹੀਂ ਹੁੰਦਾ ਪਤੀ ਦਾ, ਜਦ ਤੱਕ ਮੈਨੂੰ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਵਾਸਾ ਨਹੀਂ ਹੁੰਦਾ, ਇਹ ਇਕੱਲਾ ਜੀਵ ਕੀ ਚੀਜ਼ ਹੈ? ਇਹ ਤਾਂ ਵਿਚਾਰਾ ਡਰਪੋਕ ਹੈ, ਡਰਦਾ, ਚਿੰਤਾ ਦਾ ਮਾਰਿਆ, ਗਮ ਦਾ ਮਾਰਿਆ, ਮੌਤ ਤੋਂ ਡਰੀ ਜਾਂਦਾ, ਹਰ ਵਕਤ ਵਹਿਮਾਂ ਭਰਮਾਂ ਚ ਫਸਿਆ ਹੋਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਇਕੱਲਾ ਜੀਵ ਹੈ ਕੁਛ ਨਹੀਂ ਕਰ ਸਕਦਾ, ਇਹ ਜੀਵ ਡਰਦਾ ਹੈ, ਕਿਉਂਕਿ ਇਹਨੂੰ ਪਤੀ ਦੀ ਪ੍ਰਾਪਤੀ ਨਹੀਂ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਪਤੀ ਦੂਰ ਹੈ ਤਾਂ ਜੀਵ ਇਕੱਲਾ ਹੈ, ਤਾਂ ਇਹਦੇ ਮਨ ਦੇ ਅੰਦਰ ਕੀ ਹੈ? ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਕਹਿੰਦੇ ਹੁਣ ਮੇਰਾ ਜੀਵ ਆਤਮਾ ਬਹੁਤ ਡਰਦਾ, ਕਿਹਦੇ ਕੋਲ ਪੁਕਾਰ ਕਰਾਂ ਆਪਣੀ? ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜੀਵ ਆਤਮਾ ਇਕੱਲਾ ਹੈ, ਬਹੁਤ ਡਰਦਾ ਹੈ, ਕਿਉਂਕਿ ਇਹਦੀ ਹਾਲਤ ਆ ਜਿਵੇਂ ਹਨੇਰੇ ਵਿਚ ਬੱਚਾ ਛੋਟਾ ਜਿਹਾ ਹੋਵੇ ਤੇ ਉਹਦਾ ਪਿਤਾ ਵਿਛੜ ਜਾਵੇ, ਉਹ ਜਿਵੇਂ ਬੱਚਾ ਡਰਦਾ, ਉੱਚੀ ਉੱਚੀ ਚੀਕਾਂ ਮਾਰਦਾ, ਰੋਂਦਾ, ਅਚਾਨਕ ਪਿਤਾ ਮਿਲ ਜਾਵੇ ਤੇ ਫਿਰ ਖੁਸ਼ ਹੋ ਜਾਂਦਾ ਗੋਦੀ ਚ ਚੜ ਕੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੀਵ ਇਕੱਲਾ ਹੈ ਤੇ ਰੋਂਦਾ ਹੈ ਤੇ ਡਰਦਾ ਹੈ, ਚੀਕਾਂ ਮਾਰਦਾ ਹੈ, ਅਛਤ ਰਾਜ ਵਿਛੜਤ ਦੁੱਖ ਪਾਇਆ, ਸੋ ਗਤ ਪਈ ਹਮਾਰੀ। ਰਾਜੇ ਜਨਕ ਵਾਂਗੂ ਸਾਡਾ ਵੀ ਬੁਰਾ ਹੀ ਹਾਲ। ਹੁਣ ਸਿੱਖ ਕੌਮ ਕਹਿੰਦੀ ਸਾਡੇ ਕੋਲ ਕੁਛ ਨਹੀਂ ਗਾ, ਕੋਲ ਹੁੰਦਿਆਂ ਸੁਣਦਿਆਂ ਇਹਨਾਂ ਕੋਲ ਇੰਨੀ ਸ਼ਕਤੀ ਆ, ਇਹ ਇੰਨੇ ਵੱਡੇ ਬਣ ਸਕਦੇ ਨੇ ਕਿ ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ, ਪਰ ਇਹ ਉਹੇ ਜੇ ਰਹੇ ਨਹੀਂ। ਜਿਵੇਂ ਸ੍ਰੀ ਹੇਮਕੁੰਡ ਸਾਹਿਬ ਨੂੰ ਅੱਜ ਤੋਂ 25-30 ਸਾਲ ਪਹਿਲਾਂ 5-6 ਸਿੰਘ ਪੈਦਲ ਗਏ ਸੀ, ਜਦੋਂ ਰਾਹ ਚ ਹਨੇਰਾ ਜਿਹਾ ਪੈ ਗਿਆ, ਇੱਕ ਜਗ੍ਹਾ ਕਹਿੰਦੇ ਚਲੋ ਕਿਤੇ ਰਾਤ ਕੱਢਦੇ ਆ, ਕਿਤੇ ਕੋਈ ਸਾਧੂ ਮਹਾਤਮਾ ਹੋਣਾ। ਕੋਈ ਬੰਦਾ ਕਹਿੰਦਾ ਇੱਧਰ ਪਹਾੜੀਆਂ ਚ ਇੱਕ ਸਾਧੂ ਮਹਾਤਮਾ ਦੀ ਗੁਫਾ ਹੈਗੀ, ਉੱਥੇ ਚਲੇ ਜਾਓ। ਜਦੋਂ ਉੱਥੇ ਗਏ, ਜਾ ਕੇ ਬੈਠ ਗਏ, ਸੰਤ ਮਹਾਤਮਾ ਸਮਾਧੀ ਲਾ ਕੇ ਬੈਠੇ ਨੇ। ਸੋ ਜਦੋਂ ਕਾਫੀ ਦੇਰ ਬਾਅਦ ਉਹਨਾਂ ਨੇ ਸਮਾਧੀ ਖੋਲੀ, ਕਹਿੰਦੇ ਉਹ ਦੇਖ ਕੇ ਸਾਨੂੰ ਇੱਕ ਵਾਰ ਨਾ ਜਿਵੇਂ ਬੰਦਾ ਕੰਬ ਜਾਂਦਾ ਆ, ਉਹ ਕੰਬ ਗਏ। ਕਹਿੰਦੇ ਭਾਈ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਕਹਿੰਦੇ ਜੀ ਅਸੀਂ ਪੰਜਾਬ ਦੇਸ਼ ਤੋਂ ਆਏ ਜੀ। ਅਸੀਂ ਸਾਰੇ ਦਸਵੇਂ ਪਾਤਸ਼ਾਹ ਦੇ ਸਿੱਖਾਂ ਮੱਥਾ ਟੇਕਣ ਜਾ ਰਹੇ, ਹਨੇਰਾ ਹੋ ਗਿਆ। ਉਹ ਹੱਸ ਪਿਆ ਮਹਾਤਮਾ, ਤੁਸੀਂ ਦਸਵੇਂ ਪਾਤਸ਼ਾਹ ਦੇ ਸਿੱਖ? ਐ ਨਹੀਂ ਹੋ ਸਕਦਾ, ਮੈਂ ਤਾਂ ਤੁਹਾਨੂੰ ਕੋਈ ਸਿੱਖ ਸਮਝਦਾ ਨਹੀਂ ਕਿਸੇ ਨੂੰ। ਕਹਿੰਦੇ ਕਿਉਂ ਜੀ? ਕਹਿੰਦੇ ਮੈਂ ਉਹਨਾਂ ਲੁਟੇਰਿਆਂ ਵਿੱਚ ਸ਼ਾਮਿਲ ਸੀ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਲੁੱਟਣ ਗਏ ਸੀ। ਮੈਂ ਆਪ ਦਸਵੇਂ ਪਾਤਸ਼ਾਹ ਦਰਸ਼ਨ ਕੀਤੇ ਹੋਏ ਨੇ, ਮੈਂ ਉਹਨਾਂ ਦੇ ਸਿੰਘਾਂ ਨੂੰ ਵੀ ਦੇਖਿਆ ਹੋਇਆ, ਜਿਨ੍ਹਾਂ ਦੇ ਐਡੇ ਐਡੇ ਵੱਡੇ ਚਿਹਰੇ ਤੇ ਲਾਲ ਸੁਰਖ ਰੰਗ ਦੇ ਚਿਹਰੇ ਤੇ ਉਹਨਾਂ ਦਾ ਜਲਾਲ ਝੱਲਿਆ ਨਹੀਂ ਜਾਂਦਾ। ਤੁਹਾਡੇ ਤਾਂ ਬਿਲਕੁਲ ਹੀ ਪੀਲੇ ਪੀਲੇ ਮੂੰਹ ਜੇ ਨੇ ਤੇ ਕੋਈ ਖਾਸ ਗੱਲਬਾਤ ਨਹੀਂ ਹੈ ਤੁਹਾਡੇ, ਤਾਂ ਨਾ ਤੁਹਾਡੇ ਕੋਈ ਨਾਮ ਦਾ ਰੰਗ ਹੈ, ਨਾ ਤੁਹਾਡੇ ਅੰਦਰ ਕੋਈ ਉਹ ਕਣੀ ਨਜ਼ਰ ਆਉਂਦੀ ਹੈ ਮੈਨੂੰ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੋਈ ਹੈ ਗੱਲਬਾਤ ਤੁਹਾਡੇ ਅੰਦਰ? ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਹੈ ਮੋਹ ਮੈਂ ਤਾਸ ਮੈਂ ਰੰਚਕ ਨਾ ਹੀ ਭੇਵ, ਉਹੀ ਜੀ ਤਾਂ ਕੋਈ ਗੱਲ ਨਜ਼ਰ ਨਹੀਂ ਆਉਂਦੀ ਹੈ। ਤੋ ਮਹਾਰਾਜ ਕਹਿੰਦੇ ਨੇ ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ, ਹਰ ਬਿਨ ਨੀਂਦ ਭੂਖ ਕਹੋ ਕੈਸੀ, ਵਾਹਿਗੁਰੂ ਤੋਂ ਬਿਨਾਂ ਨਾ ਨੀਂਦ ਆਵੇ ਨਾ ਭੁੱਖ ਲੱਗੇ। ਇਹ ਨੀਂਦ ਭੁੱਖ ਕਿਹੜੀ ਹੋਈ? ਕਹਿੰਦੇ ਹਰੀ ਤੋਂ ਬਿਨਾਂ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ ਅਤੇ ਨਾਮ ਦੀ ਭੁੱਖ ਨਹੀਂ ਲੱਗਦੀ। ਹੁਣ ਵਾਹਿਗੁਰੂ ਤੋਂ ਬਿਨਾਂ, ਉਹਦੀ ਪ੍ਰਾਪਤੀ ਤੋਂ ਬਿਨਾਂ ਪ੍ਰਤੱਖ ਵੀ ਨੀਂਦ ਨਹੀਂ ਆਉਂਦੀ ਨਾ ਭੁੱਖ ਲੱਗਦੀ। ਮੇਰਾ ਮਨ ਲੋਚਾ ਗੁਰਦਰਸ਼ਨ ਤਾਂ ਹੀ, ਬਿਲਵ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰਾ ਸ਼ਾਂਤ ਨਾ ਆਵੇ।